ਭਗਤ ਸਧਨਾ ਜੀ। ਭਗਤ ਸਧਨਾ ਜੀ ਦਾ ਸੰਖੇਪ ਜੀਵਨ ਬਿਵਰਾ ਇਸ ਤਰ੍ਹਾਂ ਹੈ। ਆਪ ਜੀ ਦਾ ਨਾਮ ਸਧਨਾ ਜੀ, ਜਨਮ 1180 ਈਸਵੀ ਦੇ ਨਜ਼ਦੀਕ ਹੋਇਆ ਪ੍ਰਤੀਤ ਹੁੰਦਾ। ਮਾਤਾ ਪਿਤਾ ਜੀ ਤਥਾ ਹੋਰ ਪਰਿਵਾਰਕ ਵੇਰਵਾ ਬਹੁਤਾ ਉਪਲਬਧ ਨਹੀਂ ਹੈ। ਜਨਮ ਸਥਾਨ ਹੈਦਰਾਬਾਦ ਸਿੰਧ ਦੇ ਲਾਗੇ ਪਿੰਡ ਸਹਿਵਾਲ। ਆਪ ਜੀ ਭਗਤ ਨਾਮਦੇਵ ਜੀ ਦੇ ਸਮਕਾਲੀ ਹੋਏ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦਾ ਇੱਕ ਸ਼ਬਦ ਦਰਜ ਹੈ ਬਿਲਾਵਲ ਰਾਗ ਵਿੱਚ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 858 ਉੱਪਰ ਦਰਜ ਹੈ। ਅਕਾਲ ਚਲਾਣੇ ਦਾ ਸਥਾਨ ਸਰਹੰਦ ਵਿੱਚ ਦੱਸਿਆ ਜਾਂਦਾ ਹੈ। ਆਪ ਜੀ ਦਾ ਜਨਮ 1180 ਈਸਵੀ ਨੂੰ ਇਲਾਕਾ ਸਿੰਧ ਦੇ ਪਿੰਡ ਸਹਿਵਾਲ ਵਿੱਚ ਹੋਇਆ। ਇਹ ਨਗਰ ਰੋੜੀ ਜੰਕਸ਼ਨ ਤੋਂ 142 ਮੀਲ ਦੀ ਵਿੱਥ ਤੇ ਹੈ। ਸਧਨਾ ਜੀ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਮਾਸ ਵੇਚਣ ਦਾ ਕੰਮ ਕਰਦੇ ਸਨ। ਸਧਨਾ ਜੀ ਮੁੱਢ ਤੋਂ ਹੀ ਪਰਮਾਰਥੀ ਸਨ। ਆਪ ਸਾਲਗ੍ਰਾਮ, ਇੱਕ ਕਾਲੀ ਧਾਰੀ ਵਾਲਾ ਪੱਥਰ ਜੋ ਹੁੰਦਾ ਹੈ ਉਸਨੂੰ ਸਾਲਗ੍ਰਾਮ ਆਖਿਆ ਜਾਂਦਾ ਹੈ, ਸੋ ਸਾਲਗ੍ਰਾਮ ਦੀ ਪੂਜਾ ਕਰਿਆ ਕਰਦੇ ਸਨ। ਪਿੱਛੋਂ ਨਿਰਗੁਣ ਪ੍ਰਭੂ ਜੀ ਦੇ ਉਪਾਸ਼ਕ ਹੋ ਗਏ। ਸ਼ੁਰੂਆਤ ਜੋ ਸੀ ਉਹ ਪੱਥਰ ਪੂਜਾ ਤੋਂ ਹੀ ਆਰੰਭ ਹੋਈ। ਭਗਤ ਜੀ ਦੀ ਸਮਾਧ ਸਰਹੰਦ, ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੈ, ਬਣੀ ਹੋਈ ਹੈ, ਜਿਸ ਤੋਂ ਆਪ ਜੀ ਦਾ ਦੇਹਾਂਤ ਪੰਜਾਬ ਵਿੱਚ ਹੋਇਆ ਮੰਨਿਆ ਜਾਂਦਾ ਹੈ। ਬਿਲਾਵਲ ਰਾਗ ਵਿੱਚ ਸਧਨਾ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤਰਲੋਚਨ ਜੀ, ਭਗਤ ਸਧਨਾ ਜੀ ਤੇ ਭਗਤ ਸੈਣ ਜੀ ਦੇ ਭਵ ਸਾਗਰ ਤੋਂ ਤਰ ਜਾਣ ਦਾ ਹਵਾਲਾ ਦਿੱਤਾ ਹੈ। ਭਗਤ ਰਵਿਦਾਸ ਜੀ ਦਾ ਪਾਵਨ ਮਾਰੂ ਰਾਗ ਵਿੱਚ ਬਚਨ ਹੈ ਕਿ ਨਾਮਦੇਵ ਕਬੀਰ ਤਰਲੋਚਨ ਸਧਨਾ ਸੈਨ ਤਰੈ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰ। ਭਾਵ ਕਿ ਉਪਰੋਕਤ ਭਗਤ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਕੇ ਜੀਵਨ ਯਾਤਰਾ ਸਫਲ ਕਰਕੇ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਜਾ ਬਰਾਜੇ। ਭਗਤ ਸਧਨਾ ਜੀ ਨੂੰ ਮੁਸਲਮਾਨ ਕਿਸਾਈਆਂ ਦਾ ਕੰਮ ਆਪਣੀ ਕੁੱਲ ਰੀਤ ਅਨੁਸਾਰ ਵਿਰਸੇ ਵਿੱਚ ਮਿਲਿਆ। ਹਰ ਰੋਜ਼ ਜੀਵ ਮਾਰ ਕੇ ਉਹਨਾਂ ਦਾ ਮਾਸ ਵੇਚਦੇ। ਇੱਕ ਸਮੇਂ ਆਪ ਜੀ ਦਾ ਮਿਲਾਪ ਪੂਰਨ ਮਹਾਤਮਾ ਨਾਲ ਹੋਇਆ, ਜਿਨ੍ਹਾਂ ਦੇ ਪ੍ਰਭਾਵ ਨਾਲ ਸਧਨਾ ਜੀ ਸਾਲਗ੍ਰਾਮ ਦੀ ਪੂਜਾ ਕਰਨ ਲੱਗ ਪਏ। ਜਿਸ ਵੇਲੇ ਦੁਕਾਨ ਪਰ ਬੈਠ ਕੇ ਮਾਸ ਤੋਲਣ ਦਾ ਕੰਮ ਕਰਦੇ ਤਾਂ ਵੱਟਿਆਂ ਦੀ ਥਾਂ ਸਾਲਗ੍ਰਾਮ ਨਾਲ ਹੀ ਮਾਸ ਤੋਲ ਕੇ ਗਾਹਕਾਂ ਨੂੰ ਦੇ ਦਿੰਦੇ। ਆਮ ਪੁਜਾਰੀ ਤਾਂ ਸਾਲਗ੍ਰਾਮ ਨੂੰ ਪਾਲਕੀ ਤੇ ਰੱਖ ਕੇ ਪੂਜਾ ਕਰਦੇ ਸਨ। ਜਦੋਂ ਉਹਨਾਂ ਨੇ ਸਧਨੇ ਨੂੰ ਸਾਲਗ੍ਰਾਮ ਨਾਲ ਮਾਸ ਤੋਲਦਿਆਂ ਵੇਖਿਆ ਤਾਂ ਮਨ ਵਿੱਚ ਬੜਾ ਗੁੱਸਾ ਆਇਆ। ਇੱਕ ਸਾਧੂ ਨੇ ਦੁਕਾਨ ਤੇ ਪੁੱਜ ਕੇ ਆਖਿਆ ਕਿ ਸਧਨਿਆ, ਤੂੰ ਸਾਲਗ੍ਰਾਮ ਦਾ ਅਦਬ ਸਤਿਕਾਰ ਨਹੀਂ ਕਰਦਾ, ਇਸ ਕਰਕੇ ਇਹ ਸਾਲਗ੍ਰਾਮ ਸਾਨੂੰ ਦੇ ਦੇ। ਮਹਾਤਮਾ ਦਾ ਹੁਕਮ ਮੰਨ ਕੇ ਸਧਨਾ ਜੀ ਨੇ ਬਿਨਾਂ ਕਿਸੇ ਹੀਲ ਹੁਜਤ ਤੋਂ, ਬਿਨਾਂ ਕਿਸੇ ਝਿਜਕ ਤੋਂ ਸਾਲਗ੍ਰਾਮ ਚੁੱਕ ਕੇ ਉਸ ਸਾਧੂ ਨੂੰ ਫੜਾ ਦਿੱਤਾ। ਕਿਉਂਕਿ ਸਧਨਾ ਜੀ ਦੇ ਅੰਤਰੀਵ ਨੇਤਰ ਭਾਵ ਆਤਮਕ ਅੱਖਾਂ ਖੁੱਲ ਚੁੱਕੀਆਂ ਸਨ ਅਤੇ ਸਰਬ ਵਿਆਪਕ ਪ੍ਰਭੂ ਜੀ ਦੀ ਹੋਂਦ ਉਹਨਾਂ ਨੂੰ ਹਰ ਥਾਂ ਨਜ਼ਰ ਆ ਰਹੀ ਸੀ। ਸਾਧੂ ਨੇ ਸਾਲਗ੍ਰਾਮ ਨੂੰ ਆਸ਼ਰਮ ਵਿੱਚ ਲਿਆ ਕੇ ਨਹਾਇਆ, ਉਸ ਦੀ ਪੂਜਾ ਧੂਪ ਦੀਪ ਆਦਿ ਢੰਗ ਨਾਲ ਕੀਤੀ। ਉੱਚੀ ਥਾਂ ਤੇ ਪਲੰਘ ਤੇ ਰੱਖ ਕੇ ਨਮਸਕਾਰ ਕੀਤੀ। ਰਾਤ ਨੂੰ ਜਦੋਂ ਮਹਾਤਮਾ ਸੌਂ ਰਹੇ ਸਨ ਤਾਂ ਸੁਪਨੇ ਵਿੱਚ ਸਾਲਗ੍ਰਾਮ ਨੇ ਆਖਿਆ ਕਿ ਹੇ ਮਹਾਤਮਾ, ਦਿਨ ਚੜ੍ਹਦੇ ਮੈਨੂੰ ਸਧਨੇ ਪਾਸ ਛੱਡਿਆ, ਸੱਚੇ ਹਿਰਦੇ ਨਾਲ ਉਹ ਹੀ ਮੇਰੀ ਪੂਜਾ ਕਰਦਾ, ਮੈਨੂੰ ਪ੍ਰੇਮਾ ਭਗਤੀ ਪਿਆਰੀ ਹੈ। ਬੜਾ ਹੈਰਾਨ ਹੋਇਆ ਸਾਧੂ। ਦਿਨ ਚੜ੍ਹਦੇ ਹੀ ਸਾਲਗ੍ਰਾਮ ਨੂੰ ਸਧਨਾ ਜੀ ਪਾਸ ਦੇ ਆਏ ਅਤੇ ਰਾਤ ਵਾਪਰੀ ਸਾਰੀ ਵਾਰਤਾ ਵੀ ਸੁਣਾਈ। ਇਹ ਗੱਲ ਸੁਣ ਕੇ ਸਧਨਾ ਜੀ ਦੇ ਮਨ ਵਿੱਚ ਪਹਿਲਾਂ ਨਾਲੋਂ ਵੀ ਦੂਣ ਸਵਾਇਆ ਚਾਤ, ਦੂਣ ਸਵਾਇਆ ਉਮਾ ਪੈਦਾ ਹੋ ਗਿਆ। ਪ੍ਰੇਮਾ ਭਗਤੀ ਦਾ ਰੰਗ ਦਿਨ ਬਾ ਦਿਨ ਵੱਧਦਾ ਗਿਆ। ਪਰ ਅਜੇ ਤੱਕ ਸਧਨਾ ਜੀ ਮਾਸ ਵੇਚਣ ਦਾ ਕੰਮ ਵੀ ਨਾਲੋਂ ਨਾਲ ਕਰੀ ਜਾ ਰਹੇ ਸਨ। ਪ੍ਰਭੂ ਜੀ ਨੂੰ ਹੁਣ ਇਹ ਨਹੀਂ ਸੀ ਭਾਉਂਦਾ ਕਿ ਸਧਨਾ ਭਗਤੀ ਵੀ ਕਰੇ ਅਤੇ ਕਸਾਈ ਪੁਣੇ ਦਾ ਕੰਮ ਵੀ ਕਰੇ। ਸੋ ਇੱਕ ਦਿਨ ਇੱਕ ਅਨੋਖੀ ਘਟਨਾ ਵਾਪਰੀ ਕਿ ਸ਼ਾਮ ਵੇਲੇ ਇੱਕ ਪੱਕਾ ਗਾਹਕ ਸਧਨਾ ਜੀ ਪਾਸ ਮਾਸ ਲੈਣ ਆ ਗਿਆ। ਸਧਨਾ ਜੀ ਨੇ ਬੇਨਤੀ ਕੀਤੀ ਕਿ ਹੁਣ ਤਾਂ ਮਾਸ ਖਤਮ ਹੋ ਗਿਆ, ਕੱਲ ਸਵੇਰੇ ਆ ਕੇ ਤਾਜ਼ਾ ਮਾਸ ਲੈ ਜਾਈ। ਗਾਹਕ ਨੇ ਸਧਨਾ ਜੀ ਨੂੰ ਮਜਬੂਰ ਕੀਤਾ ਕਿ ਮੈਨੂੰ ਤਾਂ ਮਾਸ ਹੁਣੇ ਹੀ ਚਾਹੀਦਾ। ਪੱਕਾ ਗਾਹਕ ਜਾਣ ਕੇ ਕਿ ਇਹ ਹਰ ਰੋਜ਼ ਦਾ ਗਾਹਕ ਹੈ, ਮੇਰਾ ਪੱਕਾ ਗਾਹਕ ਹੈ, ਸੋ ਭਗਤ ਸਧਨਾ ਜੀ ਛੁਰੀ ਲੈ ਕੇ ਬੱਕਰੇ ਪਾਸ ਪੁੱਜ ਗਏ ਤੇ ਮਨ ਵਿੱਚ ਵਿਚਾਰ ਕੀਤੀ ਕਿ ਜੇ ਸਾਰਾ ਬੱਕਰਾ ਵੱਢਿਆ ਤਾਂ ਦਿਨ ਚੜੇ ਮਾਸ ਬਿਹਾ ਹੋ ਜਾਏਗਾ, ਗਾਂ ਕਾਕਾਂ ਨੇ ਖਰੀਦਣਾ ਨਹੀਂ। ਤੇ ਵਿਚਾਰ ਕੀਤੀ ਕਿ ਹੁਣ ਬੱਕਰੇ ਦੇ ਖਰੌਂਡੇ ਵੱਢ ਕੇ ਦੇ ਦਿੰਦੇ ਆ, ਜਦੋਂ ਬੱਕਰੇ ਦੇ ਖਰੌਂਡਿਆਂ ਨੂੰ ਸਧਨੇ ਨੇ ਹੱਥ ਪਾਇਆ ਤਾਂ ਬੱਕਰਾ ਆਦਮੀਆਂ ਵਾਂਗ ਹੱਸਣ ਲੱਗ ਪਿਆ। ਸਧਨੇ ਨੇ ਬੱਕਰੇ ਤੋਂ ਹੱਸਣ ਦਾ ਕਾਰਨ ਪੁੱਛਿਆ, ਤਦ ਬੱਕਰੇ ਨੇ ਕਿਹਾ, ਸਧਨਿਆ ਅੱਜ ਤੂੰ ਨਵੀਂ ਭਾਜੀ ਚਾੜਨ ਲੱਗਾ ਏ, ਅੱਜ ਤੋਂ ਪਹਿਲਾਂ ਕਈ ਵਾਰ ਮੈਂ ਬੱਕਰਾ ਬਣਿਆ ਤੂੰ ਮੈਨੂੰ ਵੱਢਿਆ, ਕਈ ਵਾਰ ਤੂੰ ਬੱਕਰਾ ਬਣਿਆ ਤੇ ਮੈਂ ਤੈਨੂੰ ਵੱਢਿਆ, ਹੁਣ ਖਰੌਂਡੇ ਕੱਢਣ ਨਾਲ ਜਿਵੇਂ ਮੈਂ ਸਾਰੀ ਰਾਤ ਜ਼ਖਮਾਂ ਦੀ ਪੀੜਨ ਨਾਲ ਤੜਫਾਂਗਾ ਨਾ, ਦੇਖ ਲੈ ਤੈਨੂੰ ਵੀ ਏਦਾਂ ਹੀ ਤੜਫਣਾ ਪੈਣਾ, ਜੇਕਰ ਸ਼ਰਤ ਮਨਜ਼ੂਰ ਹੀ ਤਾਂ ਨਵੀਂ ਭਾਜੀ ਪਾ ਲੈ। ਇਹ ਗੱਲ ਸੁਣ ਕੇ ਸਧਨਾ ਜੀ ਕੰਬ ਗਏ, ਮਨ ਬਦਲ ਗਿਆ, ਉਹਨਾਂ ਦੇ ਹੱਥੋਂ ਛੁਰੀ ਧਰਤੀ ਤੇ ਡਿੱਗ ਪਈ। ਮਨ ਵਿੱਚ ਇਹੋ ਖਿਆਲ ਵਾਰ ਵਾਰ ਆ ਰਿਹਾ ਸੀ ਕਿ ਕਈ ਵਾਰ ਮੈਂ ਬੱਕਰਾ ਬਣਿਆ ਤੇ ਕਈ ਵਾਰ ਤੂੰ ਬਣਿਆ, ਕਈ ਵਾਰ ਤੂੰ ਮੈਨੂੰ ਵੱਢਿਆ ਤੇ ਕਈ ਵਾਰ ਮੈਂ ਤੈਨੂੰ ਵੱਢਿਆ। ਸਧਨੇ ਦਾ ਕਠੋਰ ਹਿਰਦਾ ਪਹਿਲਾਂ ਹਰ ਰੋਜ਼ ਬੱਕਰੇ ਵੱਢਦਾ, ਉਹਨਾਂ ਨੂੰ ਅੱਖਾਂ ਸਾਹਮਣੇ ਤੜਫਦੇ ਦੇਖਦਾ, ਪਰ ਅੱਜ ਸਧਨਾ ਕਸਾਈ ਨਾ ਰਿਹਾ। ਉਹਨਾਂ ਨਿਸ਼ਚਾ ਕਰ ਲਿਆ ਕਿ ਜਦ ਤੱਕ ਜਿਉਂਦਾ ਰਹਾਂਗਾ ਮੁੜ ਕੇ ਕਦੀ ਜੀਵ ਹੱਤਿਆ ਨਹੀਂ ਕਰਾਂਗਾ। ਸਧਨੇ ਨੇ ਆਪਣੇ ਗਾਹਕ ਨੂੰ ਖਾਲੀ ਮੋੜ ਦਿੱਤਾ, ਆਪ ਪ੍ਰੇਮਾ ਭਗਤੀ ਕਰਨ ਲੱਗ ਪਏ। ਕਾਜ਼ੀਆਂ ਨੂੰ ਬਹੁਤ ਅਫਸੋਸ ਇਸ ਗੱਲ ਦਾ ਹੋਵੇ ਕਿ ਸਧਨਾ ਮੁਸਲਮਾਨ ਹੋ ਕੇ ਸਾਲਗ੍ਰਾਮ ਦੀ ਪੂਜਾ ਕਰਦਾ, ਪਰ ਹਿੰਦੂਆਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਇੱਕ ਮੁਸਲਮਾਨ ਕਸਾਈ ਹੋ ਕੇ ਸਾਡੇ ਧਰਮ ਨਾਲ ਰਲ ਕੇ ਸਾਨੂੰ ਭ੍ਰਿਸ਼ਟ ਕਰਨਾ ਚਾਹੁੰਦਾ। ਦੋਨਾਂ ਧਰਮਾਂ ਦੇ ਕਰਮਕਾਂਡੀ ਪੁਜਾਰੀ ਅਤੇ ਮੁਲਾਣੇ ਸਧਨਾ ਜੀ ਨਾਲ ਖੁਣਸਣ ਅਤੇ ਈਰਖਾ ਕਰਨ ਲੱਗੇ। ਦੁਸ਼ਟ ਚੌਂਕੜੀ ਰਾਜੇ ਪਾਸ ਜਾ ਫਰਿਆਦੀ ਹੋਈ ਕਿ ਬਾਦਸ਼ਾਹ ਸਲਾਮਤ, ਸਧਨਾ ਕਸਾਈ ਸ਼ਰਤ ਉਲਟ ਹੈ, ਰੋਜ਼ਾ ਬਾਂਗ ਨਿਵਾਜ ਤਸਬੀ ਆਦਿ ਛੱਡ ਕੇ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਕਰਦਾ। ਤੇ ਉਧਰ ਪਾਂਡਿਆਂ ਵੱਲੋਂ ਵੀ ਗੁਜ਼ਾਰਿਸ਼ ਕੀਤੀ ਗਈ ਕਿ ਪਰਜਾ ਦੇ ਮਾਲਕ ਸ਼ਹਿਨਸ਼ਾਹ ਰਾਜਾ ਜੀ, ਇੱਕ ਕਸਾਈ ਮੁਸਲਮਾਨ ਨੂੰ ਸਾਲਗ੍ਰਾਮ ਦੀ ਪੂਜਾ ਦਾ ਅਧਿਕਾਰ ਹੀ ਨਹੀਂ, ਇਸ ਸਧਨੇ ਨੇ ਸਾਡਾ ਧਰਮ ਭ੍ਰਿਸ਼ਟ ਕਰ ਸੁੱਟਿਆ। ਦੋਵਾਂ ਧਰਮਾਂ ਦੇ ਆਗੂਆਂ ਦੀਆਂ ਗੱਲਾਂ ਨੇ ਰਾਜੇ ਨੂੰ ਪ੍ਰਭਾਵਿਤ ਕਰ ਲਿਆ। ਸਧਨੇ ਨੂੰ ਦੂਤ ਭੇਜ ਕੇ ਦਰਬਾਰ ਵਿੱਚ ਲਿਆਂਦਾ ਗਿਆ। ਸਧਨਾ ਜੀ ਨੂੰ ਰਾਜੇ ਨੇ ਆਖਿਆ ਕਿ ਤੂੰ ਮੁਸਲਮਾਨ ਹੋ ਕੇ ਰੋਜ਼ਾ ਬਾਂਗ ਨਿਵਾਜ ਤਸਵੀ ਮੁਸੱਲਾ ਆਦਿ ਸਾਰੇ ਕੁਝ ਦਾ ਤਿਆਗ ਕਰ ਦਿੱਤਾ ਅਤੇ ਕਾਫਰ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਆਰੰਭੀ ਹੋਈ ਹੈ। ਸਧਨਾ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਰਾਜਨ, ਪਰਮਾਤਮਾ ਤਾਂ ਸਾਰਿਆਂ ਵਿੱਚ ਹੀ ਰਮਿਆ ਹੋਇਆ ਹੈ ਨਾ, ਤੁਰਕ ਅਤੇ ਹਿੰਦੂ ਵਿੱਚ ਕੀ ਫਰਕ ਹੈ? ਕੋਈ ਫਰਕ ਨਹੀਂ, ਕੋਈ ਭੇਦ ਨਹੀਂ, ਰਾਮ ਤੇ ਰਹੀਮ ਵਿੱਚ ਕੋਈ ਵਿਤਕਰਾ ਨਹੀਂ, ਪੂਜਾ ਤੇ ਨਮਾਜ਼ ਵਿੱਚ ਵੀ ਭੇਦ ਨਹੀਂ, ਸਭ ਕੁਝ ਇੱਕ ਹੈ। ਸਭ ਸ੍ਰਿਸ਼ਟੀ ਇੱਕੋ ਨੂਰ ਤੋਂ ਪੈਦਾ ਹੋਈ ਹੈ, ਨਾ ਕੋਈ ਮੋਮਨ ਹੈ ਨਾ ਕੋਈ ਕਾਫਰ ਹੈ, ਸਾਰੇ ਉਸ ਪਰਮੇਸ਼ਰ ਦੀ ਉਸ ਅੱਲਾਹ ਦੀ ਕਿਰਤ ਹਨ। ਭਗਤ ਸਧਨਾ ਜੀ ਦਾ ਉੱਤਰ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆਇਆ ਤੇ ਤੁਰੰਤ ਹੀ ਸਧਨਾ ਜੀ ਨੂੰ ਅਲਾਹਾਬਾਦ ਦੇ ਕਿਲੇ ਦੀ ਉਸਰ ਰਹੀ ਕੰਧ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ। ਰਾਜਮੱਧ ਵਿੱਚ ਅੰਨੇ ਹੋਏ ਰਾਜੇ ਨੇ ਇੱਕ ਭਗਤ ਦਾ ਉੱਤਰ ਸੁਣ ਕੇ ਕਿ ਪਰਮੇਸ਼ਰ ਸਾਰੇ ਪਾਸੇ ਸਰਵ ਵਿਆਪਕ ਹੈ, ਗੁੱਸੇ ਵਿੱਚ ਆ ਕੇ ਉਸਰ ਰਹੀ ਕਿਲੇ ਦੀ ਕੰਧ ਵਿੱਚ ਚਿਣ ਕੇ ਮਾਰ ਦੇਣ ਦਾ ਹੁਕਮ ਦਿੱਤਾ। ਰਾਜੇ ਨੇ ਜੋ ਹੁਕਮ ਦਿੱਤਾ ਸੀ ਉਸ ਮੁਤਾਬਕ ਮਜ਼ਦੂਰਾਂ ਨੂੰ ਨਾਲ ਲੈ ਕੇ ਰਾਜ ਉਸ ਕੰਧ ਕੋਲ ਪੁੱਜੇ ਤੇ ਸਧਨਾ ਜੀ ਨੂੰ ਕੰਧ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ। ਕੰਧ ਉਸਰਨੀ ਆਰੰਭ ਹੋ ਗਈ। ਉਧਰ ਸਧਨਾ ਜੀ ਨੇ ਅੰਤਰ ਆਤਮਾ ਵਿਖੇ ਪ੍ਰਭੂ ਜੀ ਅੱਗੇ ਅਰਦਾਸ ਕਰਨੀ ਆਰੰਭ ਕਰ ਦਿੱਤੀ ਕਿ ਹੇ ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ ਸੰਤ ਰੱਖਿਅਕ ਜਗਤ ਦੇ ਕਰਤਾ ਹਰਤਾ ਗਰੀਬ ਨਵਾਜ ਜੀ, ਜਿਸ ਤਰ੍ਹਾਂ ਕਿਰਪਾ ਕਰਕੇ ਤੁਸੀਂ ਹਾਥੀ ਨੂੰ ਤੰਦੂਏ ਪਾਸੋਂ ਛੁਡਾਇਆ, ਧਰੂ ਪ੍ਰਹਿਲਾਦ ਅਤੇ ਅਨੇਕਾਂ ਹੋਰ ਭਗਤਾਂ ਦੀ ਰੱਖਿਆ ਕੀਤੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਆਪ ਹੋ, ਸੰਤਾਂ ਦੀ ਪੈਜ ਜੁਗ ਜੁਗ ਰੱਖਦੇ ਆਏ ਹੋ, ਬਖਸ਼ਿੰਦੋ ਮੇਰੀਆਂ ਭੁੱਲਾਂ ਨੂੰ ਮੁਆਫ ਕਰਕੇ, ਮੇਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਭਗਤ ਦੀ ਪੈਜ ਰੱਖਣਾ ਕਰੋ। ਭਗਤ ਜੀ ਵੱਲੋਂ ਉਚਾਰਨ ਕੀਤਾ ਬਿਲਾਵਲ ਰਾਗ ਵਿੱਚ ਸ਼ਬਦ ਜੋ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਸ ਵਿੱਚ ਪਿਛਲੇ ਸਮੇਂ ਦੇ ਹਵਾਲੇ ਦੇ ਕੇ ਭਗਤ ਸਧਨਾ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਕਿਵੇਂ ਬਿਨੋ ਕਰਦੇ ਨੇ ਕਿ ਨਿਰਪਕਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਾਸੈ ਰਹਾਉ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨ ਆਵੈ। ਪ੍ਰਾਣ ਜੋ ਥਾਕੈ ਥਿਰ ਨਹੀਂ ਕੈਸੇ ਬਿਰਮਾਵੋ, ਬੂਡ ਮੂਏ ਨੌਕਾ ਮਿਲੈ ਕਉ ਕਾਹੇ ਚੜਾਵੋ। ਮੈਂ ਨਾਹੀ ਕਛ ਹੋ ਨਾਹੀ ਕਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮੈਂ ਨਾਹੀ ਕਛ ਹੋ ਨਾਹੀ ਕਛ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਜਦੋਂ ਅੰਤਲੀਆਂ ਪੰਕਤੀਆਂ ਸਦਨਾ ਜੀ ਨੇ ਉਚਾਰਨ ਕੀਤੀਆਂ, ਪ੍ਰਭੂ ਜੀ ਨੇ ਐਸੀ ਕਲਾ ਵਰਤਾਈ ਜਿਸ ਕੰਧ ਵਿਚ ਸਦਨਾ ਜੀ ਨੂੰ ਚਿਣਿਆ ਜਾ ਰਿਹਾ ਸੀ ਉਹ ਇਕਦਮ ਫਟ ਗਈ ਅਤੇ ਕੰਧ ਦੀਆਂ ਇੱਟਾਂ ਨੇ ਸਭ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ। ਪਰ ਕਿਸੇ ਨੇਕ ਪੁਰਸ਼ ਨੂੰ ਭੂਰਾ ਭਰ ਵੀ ਚੋਟ ਨਾ ਲੱਗੀ। ਭਗਤ ਸਦਨਾ ਜੀ ਪ੍ਰਭੂ ਜੀ ਦੇ ਗੁਣ ਗਾਉਂਦੇ ਕਿਲੇ ਦੀ ਕੰਧ ਵਿਚੋਂ ਨੌ ਬਰ ਨੌ ਨਿਕਲ ਆਏ। ਬਾਦਸ਼ਾਹ ਨੇ ਜਦੋਂ ਇਹ ਕਰਾਮਾਤ ਵੇਖੀ ਤਾਂ ਸਦਨਾ ਜੀ ਦੇ ਚਰਨੀ ਢਹਿ ਪਿਆ, ਹੱਥ ਜੋੜ ਕੇ ਆਪਣੀ ਭੁੱਲ ਦੀ ਮੁਆਫ਼ੀ ਮੰਗੀ। ਸਦਨਾ ਜੀ ਨੇ ਰਾਜੇ ਨੂੰ ਮੁਆਫ ਕਰ ਦਿੱਤਾ ਅਤੇ ਅੱਗੋਂ ਕਿਸੇ ਸਾਧੂ ਮਹਾਤਮਾ ਭਗਤ ਜਨ ਨੂੰ ਦੁੱਖ ਨਾ ਦੇਣ ਦਾ ਉਪਦੇਸ਼ ਕੀਤਾ। ਰਾਜਾ ਤੇ ਬਾਕੀ ਨਗਰ ਦੇ ਲੋਕਾਂ ਨੇ ਸਦਨਾ ਜੀ ਦੇ ਚਰਨ ਪਰਸੇ, ਸਦਨਾ ਜੀ ਦੀ ਜੈ ਜੈਕਾਰ ਪ੍ਰਭੂ ਜੀ ਦੀ ਕਿਰਪਾ ਨਾਲ ਹੋਈ। ਇਸ ਪਿੱਛੋਂ ਸਦਨਾ ਜੀ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਤੁਰ ਪਏ। ਬਾਕੀ ਯਾਤਰੂਆਂ ਨਾਲੋਂ ਵੱਖ ਸਦਨਾ ਜੀ ਬੈਠਦੇ। ਜਦੋਂ ਬਾਕੀ ਯਾਤਰੂਆਂ ਨੇ ਸਦਨਾ ਜੀ ਨੂੰ ਆਖਿਆ ਕਿ ਤੁਸੀਂ ਸਾਡੇ ਪਾਸ ਬੈਠਿਆ ਕਰੋ, ਤਾਂ ਸਦਨਾ ਜੀ ਨੇ ਆਖਿਆ, ਆਪ ਸਭ ਰਾਮ ਦੇ ਪਿਆਰੇ ਭਲੇ ਪੁਰਖੋ, ਮੈਂ ਕਸਾਈ ਪੁਣੇ ਦੇ ਭੈੜੇ ਕਰਮ ਕਰਦਾ ਰਿਹਾ, ਮੈਂ ਤੁਹਾਡੇ ਲਾਗੇ ਬੈਠਣ ਦੇ ਯੋਗ ਨਹੀਂ। ਨਿਮਰਤਾ ਭਰੇ ਸ਼ਬਦਾਂ ਨੇ ਯਾਤਰੂਆਂ ਦੇ ਮਨਾਂ ਉੱਪਰ ਬਹੁਤ ਪ੍ਰਭਾਵ ਪਾਇਆ। ਉਹ ਸਦਨਾ ਜੀ ਦਾ ਤਨੋ ਮਨੋ ਸਤਿਕਾਰ ਕਰਨ ਲੱਗੇ। ਚਲਦੇ ਚਲਦੇ ਸਦਨਾ ਜੀ ਯਾਤਰੂਆਂ ਨਾਲੋਂ ਨਿਖੜ ਗਏ ਤੇ ਪੇਟ ਦੀ ਪੂਰਤੀ ਲਈ ਨਗਰ ਵਿਚ ਇਕ ਗ੍ਰਿਸਤੀ ਦੇ ਘਰੋਂ ਭਿਖਿਆ ਮੰਗਣ ਗਏ। ਉਸ ਗ੍ਰਿਸਤੀ ਦੀ ਔਰਤ ਭਗਤ ਜੀ ਦੀ ਸੁੰਦਰਤਾ ਤੱਕ ਹੀ ਮੋਹੀ ਗਈ ਅਤੇ ਮੰਦ ਭਾਵਨਾ ਅਧੀਨ ਬੇਨਤੀ ਕੀਤੀ ਕਿ ਆਓ ਸੰਤ ਜੀ, ਮੈਂ ਆਪ ਜੀ ਦੇ ਸੁੰਦਰ ਮੁਖੜੇ ਤੋਂ ਬਲਿਹਾਰ ਜਾਂਦੀ ਹਾਂ। ਭਗਤ ਜੀ ਨੂੰ ਇਕ ਸੁੰਦਰ ਪਲੰਘ ਤੇ ਬਿਠਾ ਕੇ ਲੰਗਰ ਤਿਆਰ ਕਰਕੇ ਭਗਤ ਜੀ ਨੂੰ ਛਕਾਉਣ ਲੱਗ ਪਈ। ਲੰਗਰ ਛਕਾਉਣ ਉਪਰੰਤ ਉਸ ਔਰਤ ਨੇ ਭਗਤ ਜੀ ਨੂੰ ਆਪਣੇ ਮਨ ਦੇ ਭੈੜੇ ਵਿਚਾਰ ਪ੍ਰਗਟ ਕੀਤੇ, ਪਰ ਭਗਤ ਜੀ ਨੇ ਸਪਸ਼ਟ ਆਖ ਦਿੱਤਾ ਕਿ ਤੂੰ ਭਾਵੇਂ ਮੇਰਾ ਸਿਰ ਵੱਢ ਦੇ, ਪਰ ਮੈਂ ਅਜਿਹਾ ਕੋਈ ਕਰਮ ਨਹੀਂ ਕਰ ਸਕਦਾ। ਔਰਤ ਨੇ ਮਨ ਵਿਚ ਸੋਚਿਆ ਕਿ ਭਗਤ ਜੀ ਸ਼ਾਇਦ ਮੇਰੇ ਪਤੀ ਪਾਸੋਂ ਡਰਦੇ ਨੇ, ਇਸ ਕਰਕੇ ਉਸ ਨੇ ਸੁੱਤੇ ਪਏ ਹੋਏ ਆਪਣੇ ਪਤੀ ਦਾ ਸਿਰ ਵੱਢ ਕੇ ਭਗਤ ਜੀ ਅੱਗੇ ਲਿਆ ਧਰਿਆ ਤੇ ਆਖਿਆ ਕਿ ਤੁਸੀਂ ਮੇਰੇ ਪਤੀ ਪਾਸੋਂ ਹੀ ਡਰਦੇ ਸੋ ਨਾ, ਮੈਂ ਉਸ ਦਾ ਸਿਰ ਵੱਢ ਕੇ ਲਿਆਈ ਹਾਂ, ਹੁਣ ਤੁਸੀਂ ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਮੇਰੇ ਨਾਲ ਮੰਦ ਭਾਵਨਾ ਦੀ ਪੂਰਤੀ ਕਰੋ। ਭਗਤ ਜੀ ਨੇ ਜਦੋਂ ਉਸ ਵਿਸ਼ੇ ਵਿਕਾਰਾਂ ਦੀ ਭਾਵਨਾ ਵਿਚ ਅੰਨੀ ਹੋਈ ਔਰਤ ਦਾ ਇਹ ਕਰਮ ਡਿੱਠਾ ਤਾਂ ਕ੍ਰੋਧਵਾਨ ਹੋ ਕੇ ਔਰਤ ਨੂੰ ਕਿਹਾ ਕਿ ਹੇ ਦੁਸ਼ਟ ਆਤਮਾ, ਜੇ ਤੂੰ ਆਪਣੇ ਪਤੀ ਨੂੰ ਮਾਰਨ ਵਿਚ ਦੇਰ ਨਹੀਂ ਕੀਤੀ ਤਾਂ ਮੇਰੇ ਨਾਲ ਤੂੰ ਕਦੋਂ ਘੱਟ ਗੁਜ਼ਾਰਨ ਲੱਗੀ ਹੈ। ਜਦੋਂ ਉਸ ਔਰਤ ਨੇ ਵੇਖਿਆ ਕਿ ਭਗਤ ਜੀ ਉਸ ਦੇ ਜਾਲ ਵਿਚ ਨਹੀਂ ਫਸੇ ਤਾਂ ਕੋਠੇ ਤੇ ਚੜ ਕੇ ਚੋਰ ਚੋਰ ਪੁਕਾਰਨ ਲੱਗੀ। ਜਦੋਂ ਲੋਕਾਂ ਨੇ ਆਵਾਜ਼ਾਂ ਸੁਣੀਆਂ ਝੱਟ ਆ ਕੇ ਭਗਤ ਜੀ ਨੂੰ ਫੜ ਲਿਆ, ਲੱਤਾਂ ਬਾਹਾਂ ਬੰਨ ਲਈਆਂ, ਬਹੁਤ ਕੁੱਟਮਾਰ ਕੀਤੀ। ਔਰਤ ਨੇ ਲੋਕਾਂ ਨੂੰ ਇਹ ਦੱਸਿਆ ਕਿ ਭਗਤ ਸਦਨਾ ਨੇ ਮੇਰੀ ਸੂਰਤ ਵੇਖ ਕੇ ਮੇਰੇ ਤੇ ਮੋਹਿਤ ਹੋ ਗਿਆ ਅਤੇ ਮੇਰੇ ਪਤੀ ਦਾ ਕਤਲ ਕਰ ਦਿੱਤਾ। ਇਸ ਦੋਸ਼ ਵਿਚ ਲੋਕਾਂ ਨੇ ਸਦਨਾ ਜੀ ਨੂੰ ਰਾਜੇ ਦੇ ਅੱਗੇ ਪੇਸ਼ ਕੀਤਾ। ਸਾਰੀ ਵਾਰਤਾ ਰਾਜੇ ਨੂੰ ਦੱਸੀ। ਉਸ ਔਰਤ ਨੇ ਵੀ ਮਨ ਕਰਤ ਕਹਾਣੀ ਸੁਣਾਉਂਦਿਆਂ ਆਖਿਆ ਕਿ ਹੇ ਰਾਜਨ, ਇਹ ਮੇਰੇ ਰੂਪ ਤੇ ਮੋਹਿਤ ਹੋ ਗਿਆ ਜਿਸ ਕਾਰਨ ਮੇਰੇ ਪਤੀ ਨੂੰ ਇਸ ਨੇ ਕਤਲ ਕਰ ਦਿੱਤਾ। ਰਾਜੇ ਨੇ ਸੁਣਦੇ ਸਾਰ ਸਦਨੇ ਦੇ ਹੱਥ ਕੱਟਣ ਦਾ ਹੁਕਮ ਦੇ ਦਿੱਤਾ। ਸਦਨੇ ਨੂੰ ਜਲਾਦ ਜੰਗਲ ਵਿਚ ਲੈ ਗਏ ਅਤੇ ਰਾਜੇ ਦੇ ਹੁਕਮ ਅਨੁਸਾਰ ਹੱਥ ਵੱਢ ਦਿੱਤੇ। ਭਗਤ ਜੀ ਨੇ ਮਨ ਅੰਦਰ ਰੰਜਕ ਮਾਤਰ ਵੀ ਹੱਥ ਵੱਢੇ ਜਾਣ ਦਾ ਦੁੱਖ ਨਾ ਕੀਤਾ ਅਤੇ ਪਹਿਲਾਂ ਵਾਂਗੂ ਰਸ ਵਿਚ ਮਗਨ ਆਪਣੇ ਹੀ ਮਨ ਨੂੰ ਸੰਬੋਧਨ ਕਰਦੇ ਆਖਣ ਲੱਗੇ ਕਿ ਹੇ ਮੇਰੀ ਆਤਮਾ, ਤੂੰ ਨਿਰਦੋਸ਼ ਬੱਕਰਿਆਂ ਨੂੰ ਵੱਢਿਆ, ਹਜ਼ਾਰਾਂ ਦੇ ਸਿਰ ਕੱਟੇ, ਜਿਸ ਦੀ ਇਹ ਸਜ਼ਾ ਤੈਨੂੰ ਮਿਲੀ ਹੈ। ਉਧਰ ਜਗਨਨਾਥ ਮੰਦਿਰ ਵਿੱਚੋਂ ਆਵਾਜ਼ ਸੁਣਾਈ ਦਿੱਤੀ ਕਿ ਹੇ ਪੁਜਾਰੀ ਜਨੋ, ਤੁਸੀਂ ਪਾਲਕੀ ਲੈ ਕੇ ਜਾਵੋ ਅਤੇ ਮੇਰਾ ਸਧਨਾ ਨਾਮ ਦਾ ਇੱਕ ਅਨੰਦ ਭਗਤ ਹੈ ਜੋ ਯਾਤਰਾ ਲਈ ਆ ਰਿਹਾ ਸੀ, ਉਸ ਦੇ ਹੱਥ ਕੱਟੇ ਹੋਏ ਹਨ। ਉਸ ਨੂੰ ਲੋਕ ਕਸਾਈ ਆਖਦੇ ਨੇ। ਰਾਜੇ ਦੇ ਹੁਕਮ ਅਨੁਸਾਰ ਜਲਾਦਾਂ ਨੇ ਉਸਦੇ ਹੱਥ ਕੱਟ ਦਿੱਤੇ ਹਨ, ਪਰ ਉਹ ਮੇਰਾ ਅਨੰਦ ਭਗਤ ਹੈ, ਪ੍ਰੇਮ ਭਗਤੀ ਦੇ ਰੰਗ ਵਿੱਚ ਮਤਵਾਲਾ ਹੈ। ਜਾਓ, ਪਾਲਕੀ ਵਿੱਚ ਬਿਠਾ ਕੇ ਬੜੇ ਸਤਿਕਾਰ ਨਾਲ ਲੈ ਕੇ ਆਓ। ਪੁਜਾਰੀ ਪਾਲਕੀ ਲੈ ਕੇ ਉੱਥੇ ਪੁੱਜੇ ਜਿੱਥੇ ਸਧਨਾ ਜੀ ਯਾਤਰਾ ਲਈ ਆ ਰਹੇ ਸਨ। ਸੇਵਕਾਂ ਨੇ ਸਧਨਾ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ ਤੇ ਜਗਨਨਾਥ ਪੁਰੀ ਲਾ ਗਏ। ਮੰਦਿਰ ਵਿੱਚ ਪ੍ਰਭੂ ਜੀ ਪ੍ਰਗਟ ਹੋਏ, ਸਧਨਾ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ। ਭਗਤ ਜੀ ਨੇ ਨਮਸਕਾਰ ਕੀਤੀ। ਤੁਰੰਤ ਸਧਨਾ ਜੀ ਦੇ ਦੋਨੋਂ ਹੱਥ ਦਰਖਤ ਦੇ ਪੁੰਗਾਰਿਆਂ ਵਾਂਗ ਨਵੇਂ ਸਰੂਪ ਵਿੱਚ ਪ੍ਰਗਟ ਹੋ ਗਏ। ਇਸ ਕੌਤਕ ਨੂੰ ਨਗਰੀ ਦੇ ਲੋਕਾਂ ਅਤੇ ਪਾਂਡਿਆਂ ਨੇ ਵੇਖਿਆ, ਸਾਰੇ ਹੈਰਾਨ ਰਹਿ ਗਏ। ਸਧਨਾ ਜੀ ਦੀ ਜੈ ਜੈਕਾਰ ਹੋਈ। ਹੇ ਮੇਰੀ ਆਤਮਾ, ਤੂੰ ਵੀ ਸਧਨਾ ਜੀ ਦੀ ਸਾਖੀ ਸੁਣੀ ਹੈ, ਸੋ ਇਸ ਕਰਕੇ ਵਾਹਿਗੁਰੂ ਜੀ ਦਾ ਜਾਪ ਕਰ। ਮਹਾਂ ਕਠੋਰ ਪਾਪੀ ਨਿੰਦਕ ਕੁਕਰਮੀ ਜਦੋਂ ਵੀ ਅੰਦਰੋਂ ਨਿਮਰਤਾ ਭਾਵ ਧਾਰਨ ਕਰਕੇ ਪਤਿਤ ਪਾਵਨ ਜੀ ਦੀ ਸ਼ਰਣੀ ਪੈਂਦਾ ਹੈ, ਉਸ ਦੇ ਸਾਰੇ ਗੁਨਾਹ ਪਰਮੇਸ਼ਰ ਮੁਆਫ ਕਰ ਦਿੰਦਾ ਹੈ। ਤਾਂ ਤੇ ਢਿੱਲ ਨਾ ਕਰ ਅਤੇ ਪ੍ਰੇਮਾ ਭਗਤੀ ਦੇ ਮਾਰਗ ਤੇ ਟੁਰ ਕੇ ਪ੍ਰਭੂ ਜੀ ਦਾ ਸਿਮਰਨ ਕਰਨਾ ਆਰੰਭ ਕਰ ਦੇ, ਤਾਂ ਜੋ ਤੇਰਾ ਵੀ ਲੋਕ ਪਰਲੋਕ ਸੁਹੇਲਾ ਹੋ ਸਕੇ।